ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਨਾਮ ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਨਾਮ ਵਾਹਿਗੁਰੂ, ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੇ ਮਹੱਲਾ ਪੰਜਵਾ ਅਨਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਅਨਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੈ ਛਡਾਈ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾ ਬਿਕਰਾਲਾ ਖਿਨ ਮਹ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਭਾਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਨਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨ ਹਰ ਹਰ ਕਥਾ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਸਭਾਏ ਮਾਨ ਗੁਰੂ ਖਾਲਸਾ ਸਤਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਧੰਨਤਾ ਦੇ ਯੋਗ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦੇ ਹੋਏ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਆਪਣੇ ਆਪਣੇ ਘਰਾਂ ਵਿੱਚ ਅੰਮ੍ਰਿਤ ਵੇਲੇ ਦਾ ਇਸ਼ਨਾਨ ਕੀਤਾ ਹੈ ਆਪਣਾ ਆਪਣਾ ਨਿਤਨੇਮ ਕੀਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ ਇਸ਼ਨਾਨ ਕੀਤਾ ਹੈ ਅਤੇ ਹੁਕਮਨਾਮੇ ਸਰਵਣ ਕੀਤੇ ਹਨ ਕੀਰਤਨ ਸਰਵਣ ਕੀਤਾ ਹੈ ਅਤੇ ਆਪ ਜੀ ਇਸ ਟਾਈਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਭਾਏ ਮਾਨ ਹੋ ਜਿੱਥੇ ਜਿੱਥੇ ਵੀ ਚੈਨਲ ਰਾਹੀਂ ਸੰਗਤਾਂ ਗੁਰਬਾਣੀ ਦਾ ਰਸ ਮਾਣ ਰਹੀਆਂ ਨੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਆਓ ਸਾਰੇ ਸਤਿਗੁਰਾਂ ਦੀ ਇਹ ਕਿਰਪਾ ਦ੍ਰਿਸ਼ਟੀ ਮਾਣਦੇ ਹੋਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਹੋ ਕੇ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮੌਸਮ ਤੁਸੀਂ ਦੇਖ ਹੀ ਰਹੇ ਹੋ, ਗੁਰਸਿੱਖ ਦੇ ਉੱਤੇ ਮੌਸਮ ਦਾ ਕੋਈ ਵੱਸ ਨਹੀਂ। ਪਾਤਸ਼ਾਹ ਜੀ ਫਰਮਾਨ ਕਰਦੇ ਸਿੱਖ ਜਿਹੜਾ ਹੈ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ। ਜਿੰਨੇ ਮਰਜ਼ੀ ਝੱਖੜ ਚੱਲਣ, ਝਾਂਗੀ ਮੀਂਹ ਵੀ ਹੋਵੇ ਧੁੰਦ ਹੋਵੇ, ਤਾਂ ਵੀ ਸਿੱਖ ਨੇ ਗੁਰੂ ਦੇ ਦਰਸ਼ਨ ਕਰਨ ਜਾਣਾ ਹੁੰਦਾ ਹੈ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਖਾਰੇ ਸਮੁੰਦਰਾਂ ਨੂੰ ਲੰਘ ਕੇ ਵੀ ਗੁਰਸਿੱਖ ਲੰਘ ਗੁਰੂ ਪੈ ਜਾਈ। ਗੁਰੂ ਕਾ ਸਿੱਖ ਗੁਰੂ ਦੇ ਕੋਲ ਜ਼ਰੂਰ ਜਾਂਦਾ ਹੈ। ਕਹਿਣ ਲੱਗੇ ਜੇ ਸਿੱਖ ਦਾ ਗੁਰੂ ਨਾਲ ਮਿਲਾਪ ਨਾ ਹੋਵੇ ਤਾਂ ਇਸ ਤਰ੍ਹਾਂ ਮਰਨਾ ਹੋ ਜਾਂਦਾ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ। ਜਿਸ ਤਰ੍ਹਾਂ ਪ੍ਰਾਣਾ ਆਖਰੀ ਸਵਾਸਾਂ 'ਤੇ ਗੁਰਸਿੱਖ ਕੋਈ ਵੀ ਪ੍ਰਾਣੀ ਪਾਣੀ ਪਾਣੀ ਕਰਦਾ ਹੋਇਆ ਮਰ ਜਾਂਦਾ ਹੈ, ਇਸ ਤਰ੍ਹਾਂ ਵਿਛੋੜੇ ਗੁਰੂ ਦੇ ਵਿਛੋੜੇ ਵਿੱਚ ਸਿੱਖ ਦਾ ਮਰਨਾ ਹੋ ਜਾਂਦਾ ਹੈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਗੁਰੂ ਤੋਂ ਬਗੈਰ ਮਰਨਾ ਹੋ ਜਾਂਦਾ ਹੈ। ਜਿਉਂ ਧਰਤੀ ਸੋਭ ਕਰੇ ਜਲ ਵਰਸੈ, ਧਰਤੀ ਵਿੱਚ ਪਾਣੀ ਹੈ ਪਰ ਜਦੋਂ ਉੱਤੋਂ ਪਾਣੀ ਵਰਸਦਾ ਹੈ, ਬਰਸਾਤ ਹੁੰਦੀ ਹੈ, ਧਰਤੀ ਖਿੜ ਜਾਂਦੀ, ਬਨਸਪਤੀ ਖਿੜ ਜਾਂਦੀ ਹੈ। ਇਸੇ ਤਰ੍ਹਾਂ ਗੁਰਸਿੱਖ ਦੇ ਉੱਤੇ ਵੀ ਖੇੜਾ ਆ ਜਾਂਦਾ ਹੈ। ਜਿਉਂ ਧਰਤੀ ਸੋਭ ਕਰੇ ਜਲ ਵਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਸਿੱਖ ਗੁਰੂ ਦੇ ਦਰਸ਼ਨ ਕਰਕੇ ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਆਪ ਵੱਡਿਆਂ ਭਾਗਾਂ ਵਾਲੇ ਹੋ, ਧੰਤਾ ਦੇ ਯੋਗ ਹੋ, ਗੁਰੂ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹੋ, ਅਤੇ ਇਸ ਤਰ੍ਹਾਂ ਦੇ ਧੁੰਦ ਠੰਡ ਵਿੱਚ ਵੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਆਪਣੀ ਹਾਜ਼ਰੀ ਲਵਾ ਰਹੇ ਹੋ, ਤਨ ਦੀ ਸਰੀਰ ਦੀ ਹਾਜ਼ਰੀ ਲਵਾ ਰਹੇ ਹੋ, ਮਨ ਕਰਕੇ ਵੀ ਹਾਜ਼ਰੀ ਲਵਾ ਰਹੇ ਹੋ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨੂੰ ਕਮਾ ਰਹੇ ਹੋ। ਇਹ ਕਦਮ ਆਪ ਜੀ ਦੇ ਗੁਰੂ ਘਰ ਵੱਲ ਚੱਲਦੇ ਰਹਿਣ, ਅਤੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਕਥਾ ਕੀਰਤਨ ਅੰਮ੍ਰਿਤ ਵੇਲੇ ਸਰਵਣ ਕਰਦੇ ਹੋ, ਸ਼ਾਮ ਨੂੰ ਸਰਵਣ ਕਰਦੇ ਹੋ, ਤੁਸੀਂ ਘਰਾਂ ਵਿੱਚ ਬੈਠ ਕੇ ਵੀ ਦੂਰ ਦਰੇਡੇ ਗੁਰੂ ਨਾਲ ਜੁੜੇ ਹੋਏ ਹੋ। ਆਓ ਜੀ, ਸਤਿਗੁਰੂ ਕਿਰਪਾ ਕਰਨ ਗੁਰੂ ਸ਼ਬਦ ਦੀ ਵਿਚਾਰ ਆਪਾਂ ਪ੍ਰਾਰੰਭ ਕਰੀਏ। ਸਤਿਗੁਰੂ ਜੀ ਉਚਾਰਨ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾ।
ਸੂਹੀ ਰਾਗ ਹੈ, ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਧਰਨ ਗਗਨ ਨਵ ਖੰਡਮ ਹੈ ਜੋਤ ਸਵਰੂਪੀ ਰਹੋ ਭਰ ਪਨ ਮਥਰਾ ਕਛ ਭੇਜ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਪ੍ਰਤੱਖ ਰੱਬ ਦੇ ਦਰਸ਼ਨ ਕਰਨੇ ਹਨ। ਉਹ ਗੁਰੂ ਅਰਜਨ ਦੇਵ ਜੀ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 742 ਦੇ ਉੱਪਰ ਸਭਾਈ ਮਾਨ ਹੈ।
ਅਨਕ ਬੀਗ ਦਾਸ ਕੀ ਪਰ ਹਰਿਆ
ਬੀਂਗ ਬੀਂਗ ਸ਼ਬਦ ਆਪਾਂ ਜ਼ਿਆਦਾ ਵਰਤਦੇ ਰਹਿੰਦੇ ਹਾਂ। ਵਿੰਗਾ ਜਦੋਂ ਅਸੀਂ ਕਹਿੰਦੇ ਹਾਂ ਤਾਂ ਵਿੰਗੇ ਦਾ ਅਰਥ ਇੱਕੋ ਹੀ ਹੁੰਦਾ, ਟੇਢਾ। ਸਿੱਧੀ ਚੀਜ਼ ਇਹ ਵਿੰਗੀ ਹੋ ਗਈ। ਪਾਤਸ਼ਾਹ ਕਹਿੰਦੇ ਬਾਹਰਲੀਆਂ ਚੰਗਾਂ ਚੀਜ਼ਾਂ ਜਿਹੜੀਆਂ ਵਿੰਗੀਆਂ ਨੇ ਇਹਨਾਂ ਨੂੰ ਮਨੁੱਖ ਸਿੱਧੀਆਂ ਕਰ ਲੈਂਦਾ ਹੈ, ਪਰ ਮਨੁੱਖ ਦੇ ਜਿਹੜੇ ਦੋਸ਼ ਨੇ ਇਹ ਮਨੁੱਖ ਦੇ ਅੰਦਰ ਨੇ, ਇਹ ਬੰਦੇ ਨੂੰ ਅੰਦਰੋਂ ਟੇਢਾ ਰੱਖਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ ਗੁਰਬਾਣੀ ਦੇ ਅੰਦਰ। ਮਨ ਨੂੰ ਆਖਿਆ, ਹੇ ਮਨਾ, ਤੂੰ ਤਾਂ ਇੰਨਾ ਵਿੰਗਾ, ਇੰਨਾ ਟੇਢਾ, ਮੈਨੂੰ ਇੰਜ ਲੱਗਦਾ ਜਿਸ ਤਰ੍ਹਾਂ ਕੁੱਤੇ ਦੀ ਪੂਛ ਵਿੰਗੀ। ਅਤੇ ਸਿਆਣਿਆਂ ਦੀ ਕਹਾਵਤ ਹੈ ਕਿ ਉਹ 12 ਸਾਲ ਨਲਕੀ ਵਿੱਚ ਰੱਖੀ ਕਿਸੇ ਨੇ, ਬਾਹਰ ਕੱਢੀ ਅਤੇ ਫਿਰ ਵਿੰਗੀ ਦੀ ਵਿੰਗੀ। ਪਾਤਸ਼ਾਹ ਕਹਿਣ ਲੱਗੇ, ਮਨੁੱਖ ਦੇ ਅੰਦਰ ਦੋਸ਼, ਬੰਦੇ ਦਾ ਮਨ ਇੰਨਾ ਵਿੰਗਾ ਹੈ, ਸਵਾਨ ਪੂਛ ਜੋ ਭਇਓ ਨਾ ਸੂਧੋ। ਹੇ ਮਨਾ, ਤੂੰ ਤਾਂ ਇੰਨਾ ਵਿੰਗਾ, ਇੰਨਾ ਟੇਢਾ, ਜਿਸ ਤਰ੍ਹਾਂ ਸਵਾਨ, ਸਵਾਨ ਦਾ ਅਰਥ ਹੁੰਦਾ ਕੁੱਤਾ, ਅਤੇ ਪੂਛ ਦਾ ਅਰਥ ਹੁੰਦਾ ਕੁੱਤੇ ਦੀ ਪੂਛ। ਸਤਿਗੁਰੂ ਫਰਮਾਨ ਕਰਦੇ, ਹੇ ਮਨਾ, ਕੁੱਤੇ ਦੀ ਪੂਛ ਦੀ ਤਰ੍ਹਾਂ ਤੂੰ ਟੇਢਾ ਹੈ। ਬਹੁਤ ਯਤਨ ਮੈਂ ਕੀਨੋ, ਬੜੇ ਯਤਨ ਕੀਤੇ, ਪਰ ਮਨ ਵਿੰਗਾ ਹੀ ਹੈ, ਮਨ ਦੋਸ਼ੀ ਹੈ, ਮਨ ਟੇਢਾ ਹੈ। ਪਾਤਸ਼ਾਹ ਕਹਿਣ ਲੱਗੇ, ਇਸ ਕਰਕੇ ਇਸ ਵਿੰਗੇ ਮਨ ਨੂੰ ਸਿੱਧਾ ਕਰਨ ਵਾਸਤੇ ਗੁਰੂ ਦਾ ਨਾਮ ਹੈ, ਗੁਰੂ ਦੀ ਸੰਗਤ ਹੈ, ਕਥਾ ਕੀਰਤਨ ਹੈ। ਇਹ ਸਮਝੋ ਆਪਾਂ ਤਾਂ ਹੀ ਆਉਂਦੇ ਹਾਂ ਕਿ ਸਾਡਾ ਮਨ ਜਿਹੜਾ ਵਿੰਗਾ ਹੈ ਇਹ ਸਿੱਧਾ ਹੋ ਜਾਵੇ। ਸਤਿਗੁਰੂ ਜੀ ਦੇ ਹੋਰ ਵੀ ਫਰਮਾਨ ਹਨ, ਚਲਤ ਕਤ ਟੇਢੇ ਟੇਢੇ ਟੇਢੇ। ਹੁਣ ਬੰਦੇ ਨੂੰ ਮਹਾਰਾਜ ਸਮਝਾਉਂਦੇ ਹਨ ਅੰਦਰੋਂ ਸਿੱਧਾ ਕਰਨ ਵਾਸਤੇ, ਬੰਦੇ ਤੇਰੀ ਚਾਲ ਵੀ ਚੰਗੀ ਨਹੀਂ। ਜਿਹੜਾ ਬੰਦਾ ਟੇਢਾ ਤੁਰੇ ਉਹਨੂੰ ਅਸੀਂ ਆਹਨੇ ਅਹੰਕਾਰ ਹੈ, ਵੇਖੋ ਇਹਨੂੰ ਤੁਰਨਾ ਵੀ ਨਹੀਂ ਆਉਂਦਾ, ਆਕੜ ਵਿੱਚ ਤੁਰਦਾ ਹੈ। ਪਾਤਸ਼ਾਹ ਕਹਿਣ ਲੱਗੇ, ਮਨੁੱਖ ਨੂੰ ਹੰਕਾਰ, ਮੋਹ ਮਾਇਆ, ਜ਼ਮੀਨ ਜਾਇਦਾਦ ਕਈ ਵਾਰੀ ਉਹਦੀ ਤੋਰ ਵੀ ਟੇਢੀ ਕਰ ਦਿੰਦੀ ਹੈ, ਉਹਦਾ ਬੋਲਣਾ ਵੀ ਟੇਢਾ ਹੋ ਜਾਂਦਾ ਹੈ। ਪਾਤਸ਼ਾਹ ਜੀ ਤਾਂ ਹੀ ਸਾਨੂੰ ਗੁਰਬਾਣੀ ਦੇ ਅੰਦਰ ਅੱਜ ਦੇ ਫਰਮਾਨ ਰਾਹੀਂ ਕਹਿਣ ਲੱਗੇ, ਇੱਕ ਟੇਢਾ ਪਨ ਨਹੀਂ ਮਨੁੱਖ ਦੇ ਅੰਦਰ, ਅਨੇਕ ਬੀਂਗ, ਅਨੇਕਾਂ ਹੀ ਟੇਢੇਪਨ ਨੇ, ਅਨੇਕਾਂ ਹੀ ਦੋਸ਼ ਨੇ ਮਨੁੱਖ ਦੇ ਅੰਦਰ। ਪਰ ਗੁਰੂ ਦੇ ਕੋਲ ਆਉਣ ਕਰਕੇ ਉਹ ਸਿੱਧੇ ਹੋ ਜਾਂਦੇ, ਅੰਦਰੋਂ ਟੇਢਾਪਣ ਦੂਰ ਹੋ ਜਾਂਦਾ ਹੈ। ਪਰ ਪਾਤਸ਼ਾਹ ਕਹਿੰਦੇ, ਕਈ ਵਾਰੀ ਮਨੁੱਖ ਦੀ ਟੇਢੀ ਪਾਗ ਟੇਢੇ ਚੱਲੇ, ਇਹ ਗੁਰਬਾਣੀ ਵਿੱਚ ਫਰਮਾਨ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਬੰਦੇ ਤੇਰਾ ਤੁਰਨਾ ਵੀ ਟੇਢਾ ਹੋ ਗਿਆ, ਤੇਰੀ ਪੱਗ ਵੀ ਟੇਢੀ, ਤੇਰਾ ਬੋਲਣਾ ਵੀ ਟੇਢਾ ਨਹੀਂ, ਟੇਢਾਪਣ ਬੰਦੇ ਦਾ ਚੰਗਾ ਨਹੀਂ ਲੱਗਦਾ। ਸਿੱਧਾ ਮਨੁੱਖ ਬੋਲਣ ਵਾਲਾ, ਸਿੱਧਾ ਤੁਰਨ ਵਾਲਾ, ਸਿੱਧੀ ਗੱਲ ਕਰਨ ਵਾਲਾ ਹੀ ਸਮਾਜ ਵਿੱਚ ਉਹਨੂੰ ਇੱਜ਼ਤ ਮਿਲਦੀ ਹੈ, ਸਮਾਜ ਵਿੱਚ ਉਹਨੂੰ ਮਾਣ ਮਿਲਦਾ ਹੈ। ਤਾਂ ਸਤਿਗੁਰੂ ਜੀ ਫਰਮਾਨ ਕਰਦੇ, ਮਨੁੱਖ ਦੇ ਅੰਦਰ ਟੇਢਾਪਣ ਹੈ, ਤਾਂ ਹੀ ਪਾਤਸ਼ਾਹ ਜੀ ਨੇ ਆਪਣੇ ਮਨ ਨੂੰ ਕਈ ਵਾਰ ਗੁਰਬਾਣੀ ਦੇ ਅੰਦਰ ਗੁਰਸਿੱਖਾਂ ਦੇ ਸਾਰੇ ਮਨੁੱਖਤਾ ਦੇ ਮਨ ਦੱਸੇ। कि मन कदी केड़ा रूप धारण कर लैंदा है, कदी केड़ा रूप धारण कर लैंदा है। सुन मन अंधे कुत्ते कूड़ियार। पातशाह कहन लगे ये मन इस तरह टेढ़ा है, कदी ये सवान बन जाता है। एक सवान दो सवानी नाल, भलके भौंकें सदा बयाल। कूड़ छुरा मुठा मरदार, धन करू परहां करतार। इस दे अंदर अनेक ही टेढ़ेपन हैं। पातशाह जी ने ऐसा भी फरमान किया, कदी कदी ये खोते का रूप धारण कर लैंदा है। मन खुटहर तेरा नहीं विश्वास, तू महा उदमादा। खरका पैखर तौ छुटै जो ऊपर लादा। कदी ये खोते का रूप धारण कर लैंदा है मन, टेढ़ापन। उन्हूं भी अगां नूं इस तरह का पशु है, अगां नूं तोरो तो पिछाड़ी पिछा नूं जांदा है। सतगुरु फरमान करदे ये मनुखी सुभा ने, पर पातशाह जी ने अनेक ही ऐसे मनुखा नूं सीधा किया। सारे ही सत्कारयोग सिंह साहिबाना पासों, पंथ दे विद्वाना पासों आप जी रोज़ कथा सुनदे हो, ते रोज़ ही तुहानूं वो साखियां सुनांदे ने, गुरबाणी दे शब्दार्थ सुनांदे ने कि किस तरह इस गुरबाणी ने, किस तरह गुरु ने सज्जन ठग दा टेढ़ापन दूर कीता। वो भी बाहरों वेखन नूं सीधा लगदा सी, उहदी पोशाक वेखन नूं बड़ी सोहणी सीधी लगदी सी, उहदी रहायश बड़ी सीधी लगदी सी, पर अंदरों वो टेढ़ा सी। सतगुरु पातशाह जी ने एको ही शब्द सुना के उन्हूं सीधा कर दिता। कहन लगे बाहरों तू सज्जणा दी तरह बाहरों सीधा लगदा है, पर अंदरों बिल्कुल टेढ़ा है। उज्जल कहां चिलकना, घोटम कालड़ी मस। धोत्या झूठ ना उतरै, जे सौ धोवां तिस। सज्जन सेई नाल मैं चलदिया नाल चलन, जिथै लेखा मंगिया तिथै खड़े दिसन। पातशाह जी ने तोतियां दे नाल भी, पातशाह कहिंदे सिंबल नूं वेख के तोते आउंदे ने, भुलेखा खांदे ने। कई वारी बंदा बाहरों सिंबल दी तरह सीधा दिसदा, सोहणे पोशाक मनुख दी फल फुल दिसदी है, पर जदों आके सिंबल रुख शरीर मैं मैजन देख भुलन। पर तोतियां दी तरह बंदा भुलेखा खा जांदा है। पातशाह जी ने सज्जन ठग दा टेढ़ापन दूर कीता, अनक बींग दास के परहरिया, ते उहदा विंगापन अंदरों कढ के उहनूं सीधा कर दिता। भूमियां चोर, सतगुरु पातशाह जी ने आख्या नहीं, चोरी तां छोटी भी होवे वड्डी भी होवे ये समाजिक बुरियाई है। चोर सलाहे चीत ना पीजै, जे बदी करै तां तसु ना छीजै। चोर की हामा भरै ना कोए, चोर किया चंगा क्यों होए। इको ही शब्द सुनाया भूमिए चोर नूं, ते साहिब गुरु नानक देव जी ने उहदे अंदरों अनक बींग जिहड़े सी उह पर हर दित्ते, दूर कर दित्ते, उहदे दोष कढ दित्ते। तुसीं वी धीआं भैणां गुरु रामदास साहिब जी दीआं धीआं, गुरु रामदास साहिब जी दे पुत्तर सजे हो, देखो किन्ने सीधे हो। तुहाडे अंदरों महाराज ने ये सारे बींग दूर कर दित्ते। पर पातशाह जी ने वह धीआं सी जादूगरनियां जिहड़ियां मनुखां नूं पशु बना लैंदियां सी। भाई मरदाने दे गल विच उन्हां ने धागा पा के जादू करके मीढ़ा बनाता, पशु बना दिता। ਸਾਹਿਬ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਟੇਢਾਪਣ ਜਾਦੂਗਰ ਧਾਗੇ ਤਵੀਤ ਸਮਝੋ ਟੇਢਾਪਣ ਹੈ। ਇਹ ਗੁਰੂ ਤੋਂ ਦੱਸਿਆ ਹੋਏ ਰਾਹ ਤੋਂ ਉਲਟ ਹੈ। ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ, ਨਹੀਂ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਉਹਨਾਂ ਨੂੰ ਧੀਆਂ ਆਖਿਆ, ਪਾਤਸ਼ਾਹ ਜੀ ਨੇ ਆਖਿਆ ਜੋ ਧੀਆਂ ਹੁੰਦੀਆਂ ਜੋ ਭੈਣਾਂ ਹੁੰਦੀਆਂ ਜੋ ਮਾਵਾਂ ਹੁੰਦੀਆਂ ਅਤੇ ਉਹ ਤਾਂ ਨਾਮ ਜਪਦੀਆਂ। ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ, ਇਹ ਨਹੀਂ ਇਹ ਤਾਂ ਟੇਢਾ ਪਾਉਣਾ, ਇਹ ਧਾਗੇ ਤਵੀਤ ਕਰਨਾ ਟੇਢਾ ਪਾਉਣਾ, ਇਹ ਦੋਸ਼ ਨੇ। ਤੁਸੀਂ ਗਾਛੋ ਪੁੱਤਰੀ ਰਾਜਕੁਮਾਰ ਸਾਚ ਭਣੋ ਨਿਸ ਦੋਤ ਸਵਾਰ, ਤੁਸੀਂ ਵਾਹਿਗੁਰੂ ਦਾ ਨਾਮ ਜਪੋ ਚੰਗੇ ਕਰਮ ਕਰੋ। ਅਨੇਕਾਂ ਹੀ ਪਾਤਸ਼ਾਹ ਜੀ ਨੇ ਸਮਾਜਿਕ ਬੁਰਾਈਆਂ ਕਰਨ ਵਾਲੇ ਮਨੁੱਖਾਂ ਨੂੰ ਉਹਨਾਂ ਦੇ ਅੰਦਰੋਂ ਇਹ ਬੀਂਗ ਦੂਰ ਕੀਤੇ। ਜਿਹੜੇ ਵੱਡੇ ਵੱਡੇ ਸ਼ਾਹੂਕਾਰ ਸੀ, ਸੰਸਾਰ ਦਾ ਧਨ ਇਕੱਠਾ ਕਰਕੇ ਬੈਠੇ ਸੀ, ਸਾਹਿਬ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਵੀ ਕਟਾਸ਼ ਕਰਕੇ ਕੋਈ ਢੰਗ ਵਰਤ ਲੈਣਾ। ਢੰਗ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਦਾ ਵਰਤਦੇ ਸੀ, ਕਹਿੰਦੇ ਇੱਕ ਥਾਂ 'ਤੇ ਗਏ ਅਤੇ ਠੀਕਰੀਆਂ ਇਕੱਠੀਆਂ ਕਰਨ ਲੱਗ ਗਏ ਅਤੇ ਉਹ ਕਹਿਣ ਲੱਗੇ, ਕਹਿੰਦੇ ਇਹ ਤਾਂ ਬੜਾ ਵੱਡਾ ਫਕੀਰ ਹੈ। ਅਤੇ ਪਾਤਸ਼ਾਹ ਨੂੰ ਪੁੱਛਣ ਲੱਗੇ, ਜੀ ਇਹ ਠੀਕਰੀਆਂ ਘੜੇ ਦੀਆਂ ਟੁੱਟੀਆਂ ਹੋਈਆਂ ਇਕੱਠੀ ਕਰੇ ਜਾਂਦੇ ਹੋ, ਐਡੇ ਲਾਲਚੀ ਫਕੀਰ ਹੋ। ਪਾਤਸ਼ਾਹ ਕਹਿੰਦੇ, ਹਾਂ ਜਦੋਂ ਪਰਲੋਕ ਵਿੱਚ ਜਾਵਾਂਗਾ ਨਾ ਇਹ ਠੀਕਰੀਆਂ ਨਾਲ ਲੈ ਕੇ ਜਾਵਾਂਗਾ। ਉਹ ਕਹਿਣ ਲੱਗੇ, ਠੀਕਰੀਆਂ ਕਿਸ ਤਰ੍ਹਾਂ ਨਾਲ ਲਿਜਾਓਗੇ, ਨਾਲ ਤਾਂ ਮਨੁੱਖ ਦਾ ਸਰੀਰ ਵੀ ਨਹੀਂ ਜਾਣਾ। ਅਤੇ ਸਤਿਗੁਰੂ ਕਹਿਣ ਲੱਗੇ, ਅੱਛਾ ਇਹ ਸੱਚੀ ਗੱਲ ਹੈ ਕਿ ਸਰੀਰ ਨਹੀਂ ਨਾਲ ਜਾਣਾ? ਕਹਿਣ ਲੱਗੇ, ਜੀ ਬਿਲਕੁਲ ਸੱਚੀ ਗੱਲ ਹੈ। ਪਾਤਸ਼ਾਹ ਕਹਿੰਦੇ, ਫਿਰ ਜਿਹੜਾ 40 ਗੰਜ ਜੋੜਿਆ ਹੈ, ਕਬਰਾਂ ਦੇ ਵਿੱਚੋਂ ਵੀ ਪੈਸੇ ਕੱਢ ਕੇ ਜੋੜੇ ਨੇ, ਇਹਨੂੰ ਨਾਲ ਕਿਸ ਤਰ੍ਹਾਂ ਲਿਜਾਏਗਾ? ਅਤੇ ਪਾਤਸ਼ਾਹ ਜੀ ਨੇ ਉੱਥੇ ਨਸੀਹਤਨਾਮਾ ਬੋਲਿਆ, ਉਹਦੇ ਬੀਂਗ ਦੂਰ ਕੀਤੇ। 40 ਗੰਜ ਜੋੜਿਓ ਨਾ ਰੱਖਿਓ ਈਮਾਨ, ਦੇਖੋ ਰੇ ਲੋਕੋ ਕਾਰੂ ਹੋਤਾ ਪਰੇਸ਼ਾਨ। ਕਾਰੂ ਬਾਦਸ਼ਾਹ ਸੀ, ਉਹਦਾ ਧਨ ਧਰਤੀ ਵਿੱਚੋਂ ਕਢਾ ਕੇ ਅਤੇ ਮਹਾਰਾਜ ਨੇ ਉਹਨੂੰ ਜਾਚ ਸਿਖਾਈ, ਉਹਦਾ ਟੇਢਾਪਣ ਦੂਰ ਕੀਤਾ, ਵਿੰਗਾਪਣ ਦੂਰ ਕੀਤਾ। ਹਰ ਇੱਕ ਮਨੁੱਖ ਦੇ ਅੰਦਰ ਇਹ ਦੋਸ਼ ਵੀ ਨੇ, ਸਾਡੇ ਅੰਦਰ ਵਾਹਿਗੁਰੂ ਨੇ ਲਾਏ ਨੇ, ਸਾਡੇ ਅੰਦਰ ਟੇਢਾਪਣ ਵੀ ਹੈ। ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾਨ ਕੀਤਾ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹਨਾਂ ਦੀ ਲੋੜ ਵੀ ਹੈ, ਪਰ ਇਹਨਾਂ ਨੂੰ ਲੋੜ ਦੇ ਮੁਤਾਬਕ ਵਰਤਣਾ ਹੈ, ਟੇਢਾਪਣ ਨਹੀਂ ਆਣ ਦੇਣਾ। ਪਾਤਸ਼ਾਹ ਜੀ ਫਰਮਾਨ ਕਰਦੇ, ਧੰਨ ਗੁਰੂ ਅਰਜਨ ਦੇਵ ਜੀ, ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ ਕਿ ਅਨੇਕਾਂ ਹੀ ਸਾਡੇ ਦੋਸ਼, ਅਨੇਕਾਂ ਹੀ ਜਿਹੜੇ ਸਾਡੇ ਟੇਢਾਪਣ ਸੀ ਦਾਸ, ਪਰ ਜਦੋਂ ਅਸੀਂ ਦਾਸ ਬਣ ਜਾਵਾਂਗੇ। ਗੁਰਬਾਣੀ ਵਿੱਚ ਬੜੇ ਸੇਵਕ ਦਾਸ 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 ਕੇ ਪਾਣੀ ਹਾਰੇ, ਦਾਸਨ ਕੇ ਪਾਣੀ ਹਾਰੇ। ਦਾਸ ਪਾਤਸ਼ਾਹ ਜੀ ਨੇ ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਪਾਤਸ਼ਾਹ ਕਹਿੰਦੇ ਮੈਂ ਤਾਂ ਦਾਸਾਂ ਦਾ ਵੀ ਦਾਸ, ਦਾਸਾਂ ਦਾ ਵੀ ਦਾਸ, ਬੜਾ ਛੋਟਾ ਜਿਹਾ ਸੇਵਕ। ਚੰਗੀ ਗੱਲ ਹੈ, ਬੰਦਾ ਮੂੰਹ ਤੋਂ ਵੀ ਕਈ ਗੁਰਮੁਖ ਪਿਆਰੇ ਬੋਲਦੇ ਹਨ, ਚੰਗੀ ਬੋਲੀ ਹੈ ਕਿ ਮੈਂ ਦਾਸ ਹਾਂ, ਪਰ ਮਨੁੱਖ ਅੰਦਰੋਂ ਵੀ ਵਾਹਿਗੁਰੂ ਦਾਸਾ ਭਾਵ, ਬਾਹਰੋਂ ਜ਼ਬਾਨ 'ਤੇ ਵੀ ਸਾਡੀ 'ਤੇ ਹੋਵੇ, ਅੰਦਰ ਵੀ ਸਾਡੇ ਦਾਸ ਬਣ ਕੇ ਅਸੀਂ ਰਹੀਏ, ਨਿਮਾਣੇ ਬਣ ਕੇ ਰਹੀਏ, ਗਰੀਬ ਬਣ ਕੇ ਅੰਦਰ ਦੀ ਗਰੀਬੀ ਵੀ ਸਾਡੇ ਅੰਦਰ ਆਵੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਵਾਹਿਗੁਰੂ ਮੈਂ ਦਾਸ ਹਾਂ ਤੁਹਾਡਾ, ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ। ਅਨੇਕਾਂ ਹੀ ਦੋਸ਼ ਟੇਢਾਪਣ ਦਾਸ ਕੇ ਪਰਹਰਿਆ ਤੁਸੀਂ ਦੂਰ ਕਰ ਦਿੱਤੇ।
ਕਰ ਕਿਰਪਾ ਪ੍ਰਭ ਆਪਣਾ ਕਰਿਆ,
ਕਰ ਕਿਰਪਾ। ਵਾਕਈ ਕਿਰਪਾ ਜਦੋਂ ਹੁੰਦੀ ਹੈ ਤੇ ਤਾਂ ਹੀ ਬੰਦਾ ਰੱਬ ਵੱਲ ਲੱਗਦਾ। ਕਿਰਪਾ ਕਰਕੇ ਸਤਿਗੁਰੂ ਪ੍ਰਭੂ ਸਮਰੱਥ ਵਾਹਿਗੁਰੂ ਆਪਣਾ ਕਰਿਆ। ਹੁਣ ਜਿਹਨੂੰ ਆਪਣਾ ਬਣਾ ਲਈਏ ਉਹਦੇ ਬੰਦਾ ਦੋਸ਼ ਨਹੀਂ ਗਿਣਦਾ, ਜਿਹਨੂੰ ਅਸੀਂ ਆਪਣਾ ਬਣਾ ਲਈਏ ਉਹਦੇ ਬੰਦਾ ਔਗਣ ਨਹੀਂ ਗਿਣਦਾ, ਇਹ ਤਾਂ ਆਪਣਾ ਹੈ। ਸਤਿਗੁਰੂ ਤੁਸੀਂ ਸਾਨੂੰ ਆਪਣੇ ਬਣਾ ਲਿਆ ਹੈ, ਕਿਰਪਾ ਕਰਕੇ ਪ੍ਰਭ ਆਪਣਾ ਕਰਿਆ। ਜਿਹੜਾ ਬੇਗਾਨਾ ਹੈ, ਬੇਗਾਨੇ ਨੂੰ ਬੰਦਾ ਇੱਕ ਇੱਕ ਉਹਦੇ ਔਗਣਾਂ ਦੀ ਗਿਣਤੀ ਕਰਦਾ, ਵਿੱਚ ਇੰਨੇ ਔਗਣ ਨੇ, ਇੰਨੇ ਔਗਣ ਨੇ। ਪਰ ਜਿਹੜਾ ਆਪਣਾ ਹੋਵੇ, ਜਿਸ ਤਰ੍ਹਾਂ ਮਾਂ ਨੂੰ ਪੁੱਤਰ ਆਪਣਾ ਹੈ, ਪਿਤਾ ਨੂੰ ਪੁੱਤਰ ਆਪਣਾ ਹੈ, ਅਤੇ ਉਹਦੇ ਔਗਣਾਂ ਨੂੰ ਨਹੀਂ ਗਿਣਦਾ। ਜੈਸਾ ਬਾਲਕ ਭਾਏ ਸਿਪਾਹੀ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ। ਅਤੇ ਪੁੱਤਰ ਦੇ ਔਗਣ ਪਿਓ ਕਦੀ ਨਹੀਂ ਚਿਤਾਰਦਾ, ਉਹਨੂੰ ਗਲ ਨਾਲ ਲਾ ਲੈਂਦਾ। ਤੁਸੀਂ ਮਾਵਾਂ ਬੈਠੀਆਂ ਹੋ ਅਤੇ ਪੁੱਤਰ ਦੇ ਗੁਣ ਔਗਣ, ਕਹਿੰਦੀ ਮਾਂ ਆਖਦੀ ਪੁੱਤੀ ਹੈ ਮੇਰਾ। ਅਤੇ ਤਾਂ ਹੀ ਭਗਤ ਕਬੀਰ ਸਾਹਿਬ ਨੇ ਪ੍ਰਮਾਣ ਕੀਤਾ ਕਿ ਮਾਂ ਨੂੰ ਪੁੱਤਰ ਆਪਣਾ ਹੈ। ਅਤੇ ਉਹ ਸੋਤਾ ਅਪਰਾਧ ਕਰਤਾ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਮਾਂ ਪੁੱਤਰ ਨੂੰ ਆਪਣਾ ਜਾਣਦੀ ਹੈ, ਗਲ ਨਾਲ ਲਾਉਂਦੀ ਹੈ, ਉਹਦੇ ਔਗਣ ਭੁੱਲ ਜਾਂਦੀ ਹੈ। ਰੱਬਾ ਤੂੰ ਵੀ ਸਾਡਾ ਪਿਤਾ ਹੈ ਮਹਾਰਾਜ, ਰਾਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਮੈਂ ਤੁਹਾਡਾ ਬੱਚਾ ਹਾਂ, ਮੇਰਾ ਟੇਢਾਪਣ, ਮੇਰੇ ਔਗਣ ਵੀ ਮਹਾਰਾਜ ਤੁਸੀਂ ਦੂਰ ਕਰ ਦਿਓ। ਤੋ ਅੱਜ ਆਪਾਂ ਸਤਿਗੁਰੂ ਅੱਗੇ ਅਰਦਾਸ ਅਸੀਂ ਵੀ ਕਰੀਏ, ਵਾਹਿਗੁਰੂ ਸਾਡਾ ਵੀ ਟੇਢਾਪਣ, ਕਿੰਨਾ ਟੇਢਾਪਣ ਹੈ। ਸਾਰੇ ਹੀ ਜਿੱਥੇ ਜਾਈਏ ਉਹ ਇਹੀ ਕਹਿੰਦੇ, ਪੰਜਾਬ ਵਿੱਚ ਨਸ਼ਿਆਂ ਦਾ ਟੇਢਾਪਣ ਚੱਲ ਰਿਹਾ, ਪੰਜਾਬ ਦੇ ਅੰਦਰ ਪਤਤ ਪੁਣੇ ਦਾ ਟੇਢਾਪਣ। ਆਪਾਂ ਸਾਰਿਆਂ ਉਹਨਾਂ ਬੱਚੇ ਸਾਡੇ ਹੀ ਨੇ, ਉਹਨਾਂ ਦੇ ਅੱਗੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਵਾਹਿਗੁਰੂ ਸਾਡੇ ਬੱਚਿਆਂ ਦਾ ਟੇਢਾਪਣ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ, ਅਸੀਂ ਇੱਥੇ ਅਰਦਾਸ ਆਪਣੇ ਉਹਨਾਂ ਸਾਰੇ ਬੱਚਿਆਂ ਦੀ ਕਰਦੇ ਹਾਂ। ਸਾਡੇ ਬੱਚਿਆਂ ਦੇ ਦੋਸ਼ ਇਹ ਟੇਢਾਪਣ ਦੂਰ ਕਰੋ, ਉਹਨਾਂ ਨੂੰ ਇਹ ਨਸ਼ਿਆਂ ਤੋਂ ਬਚਾ ਕੇ ਗੁਰਬਾਣੀ ਦਾ ਨਸ਼ਾ ਬਖਸ਼ੋ, ਅੰਮ੍ਰਿਤ ਵੇਲੇ ਉੱਠਣ ਦਾ ਨਸ਼ਾ ਬਖਸ਼ੋ, ਸੰਗਤ ਵਿੱਚ ਆਉਣ ਦਾ ਨਸ਼ਾ ਬਖਸ਼ੋ, ਉਹਨਾਂ ਨੂੰ ਕੇਸਾਂ ਦਾ ਦੀ ਰਹਿਤ ਬਖਸ਼ੋ। ਤੋ ਪਾਤਸ਼ਾਹ ਜੀ ਫਰਮਾਨ ਕਰਦੇ, ਵਾਹਿਗੁਰੂ ਤੁਸੀਂ ਆਪਣਾ ਕਰ ਲਿਆ ਹੈ, ਅਤੇ ਆਪਣਾ ਕਰਕੇ ਇਹ ਸਾਰਾ ਟੇਢਾਪਣ, ਸਾਰੇ ਔਗਣ ਦੂਰ ਕਰ ਦਿੱਤੇ।
ਤੁਮ ਹੈ ਛਡਾਏ ਲਿਓ ਜਨ ਆਪਣਾ।
ਜਦੋਂ ਬੰਦਾ ਜਨ ਬਣ ਜਾਂਦਾ, ਫਿਰ ਉਹਦੀ ਅਰਦਾਸ ਵੀ ਮਨਜ਼ੂਰ ਹੋ ਜਾਂਦੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਪਰ ਜਨ ਬਣਨਾ ਔਖਾ ਹੈ। ਪਾਤਸ਼ਾਹ ਕਹਿਣ ਲੱਗੇ, ਜਦੋਂ ਦਾਸਾ ਭਾਵ ਹੋਵੇ, ਜਦੋਂ ਬੰਦਾ ਜਨ ਬਣ ਜੇ, ਤਾਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਤੁਮੇ ਛਡਾਏ ਲਿਓ। ਹੁਣ ਛਡਾਏ ਕਿਹਦੇ ਤੋਂ ਲਿਆ? ਛਡਾਏ ਲਿਓ ਮਹਾਂਬਲੀ ਅਤੇ ਆਪਣੇ ਚਰਨ ਪ੍ਰਾਤ। ਮਹਾਂਬਲੀ, ਵੱਡੇ ਵੱਡੇ ਅਹੰਕਾਰ, ਇਹ ਪੰਜ ਦੋਸ਼ ਜਿਹੜੇ ਨੇ ਬਲੀ ਨੇ, ਐਸੋ ਕੌਣ ਬਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਹਠਲੀ ਰੇ। ਵਾਹਿਗੁਰੂ ਤੁਸੀਂ ਕਿਰਪਾ ਕੀਤੀ ਹੈ ਅਤੇ ਆਪਣੇ ਜਨ ਨੂੰ ਬਚਾ ਲਿਆ, ਇਹਨਾਂ ਦੋਸ਼ਾਂ ਤੋਂ ਬਚਾ ਲਿਆ, ਇਹ ਪੰਜ ਦੋਸ਼ਾਂ ਤੋਂ ਬਚਾ ਲਿਆ ਹੈ।
ਉਰਜ ਪਰਿਓ ਜਾਲ ਜਗ ਸੁਪਨਾ।
ਮਨੁੱਖ ਉਲਝਿਆ ਹੋਇਆ ਤਾਣਾ ਪੇਟਾ, ਆਪ ਜੀ ਜਾਣਦੇ ਹੋ। ਜਦੋਂ ਤਾਣਾ ਉਲਝ ਜਾਏ ਤਾਂ ਪਾਤਸ਼ਾਹ ਕਹਿੰਦੇ ਫਿਰ ਵਸ ਨਹੀਂ। ਉਲਝੀ ਤਾਣੀ ਕੱਛ ਨਾ ਵਸਾਈ, ਉਰਜੀ ਤਾਣੀ। ਜਦੋਂ ਤਾਣਾ ਉਰਜ ਜਾਏ ਫਿਰ ਉਹਨੂੰ ਵੱਢਣਾ ਪੈਂਦਾ, ਤੰਦ ਵੱਢਣੀ ਪੈਂਦੀ ਹੈ। ਹਰ ਇੱਕ ਮਨੁੱਖ ਉਰਜਿਆ ਹੋਇਆ ਹੈ, ਪਰ ਉਰਜਿਆ ਹੋਇਆਂ ਨੂੰ ਜਾਲ ਜੱਗ ਸੁਪਨਾ, ਜਾਲ ਆ ਇਹ ਸੰਸਾਰ, ਇਹ ਜੱਗ ਸੁਪਨੇ ਦੀ ਤਰ੍ਹਾਂ ਹੈ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਜੋ ਸੁਪਨਾ ਅਰ ਪੇਖਣਾ ਐਸੇ ਜੱਗ ਕੋ ਜਾਨ, ਇਨ ਮੈਂ ਕੱਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਰੱਬ ਤੋਂ ਬਗੈਰ ਇਹ ਸਾਰਾ ਕੁਝ ਝੂਠਾ, ਬੰਜਾ ਉਲਝਿਆ ਹੋਇਆ। ਅਤੇ ਆਪ ਜੀ ਨੇ ਛਡਾਉਣਾ ਕੀਤਾ ਹੈ,
ਰਹਾ ਪਰਬਤ ਦੁੱਖ ਮਹਾ ਬਿਕਰਾਲਾ।
ਵੱਡੇ ਵੱਡੇ ਜਿਹੜੇ ਦੋਸ਼ ਨੇ ਇਹ ਪਰਬਤ ਦੀ ਤਰ੍ਹਾਂ ਹਨ। ਪਰਬਤ ਕਹਿੰਦੇ ਪਹਾੜ ਨੂੰ। ਵਾਕਈ ਮਨੁੱਖ ਦੇ ਅੰਦਰ ਦੋਸ਼ ਪਰਬਤ ਦੀ ਤਰ੍ਹਾਂ ਉੱਚੇ ਹਨ, ਬੜੇ ਭਿਆਨਕ ਹਨ। ਜਿਸ ਤਰ੍ਹਾਂ ਪਹਾੜਾਂ 'ਤੇ ਰਾਤ ਨੂੰ ਚਲੇ ਜਾਓ ਤਾਂ ਹਨੇਰੇ ਵਿੱਚ ਡਰ ਲੱਗਦਾ, ਬੰਦਾ ਡਰ ਜਾਂਦਾ, ਐਡਾ ਐਡੇ ਪਹਾੜ ਲੰਮੇ ਅਤੇ ਛਾਂ ਛਾਂ ਕਰਦੇ ਹਨ। ਅਤੇ ਇਸੇ ਤਰ੍ਹਾਂ ਹੀ ਮਹਾਰਾਜ ਇਹ ਸੰਸਾਰ ਹੈ, ਇਹ ਬਹੁਤ ਵੱਡਾ ਪਰਬਤ ਦੀ ਤਰ੍ਹਾਂ। ਬੜੇ ਦੋਸ਼ ਨੇ ਮਨੁੱਖ ਦੇ ਅੰਦਰ, ਵਿਕਰਾਲ ਡਰਾਉਣੇ, ਬੜਾ ਬੜਾ ਇਹ ਭਿਆਨਕ ਸੰਸਾਰ ਹੈ।
ਖਿਨ ਮਹ ਦੂਰ ਕੀਏ ਦਇਆਲਾ।
ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ, ਖਿਨ ਮੈਂ ਦੂਰ ਕੀਏ ਦਇਆਲਾ। ਇੱਕ ਖਿਨ ਦੇ ਅੰਦਰ, ਖਿਨ ਸਾਰਿਆਂ ਤੋਂ ਥੋੜ੍ਹਾ ਸਮਾਂ ਹੁੰਦਾ ਜਿਹੜਾ ਆਪਾਂ ਗਿਣਦੇ ਹਾਂ, ਵਿਸੋਏ ਚੱਸਿਆਂ ਘੜੀਆਂ ਪਹਿਰਾਂ। ਖਿਨ ਇੱਕ ਅੱਖ ਖੁੱਲ੍ਹਣ ਮੀਚਣ ਦਾ ਸਮਾਂ। ਇਹਦੇ ਵਿੱਚ ਸਾਰੇ ਵਾਹਿਗੁਰੂ ਨੇ ਦੋਸ਼ ਦੂਰ ਕਰ ਦਿੱਤੇ। ਹੇ ਵਾਹਿਗੁਰੂ ਦਇਆ ਦੇ ਘਰ ਪਰਮਾਤਮਾ, ਤੁਸੀਂ ਇਹ ਭਿਆਣੇ ਡਰਾਉਣੇ ਸੰਸਾਰ ਤੋਂ ਬਚਾ ਲਿਆ।
ਸੋਗ ਰੋਗ ਬਿਪਤ ਅਤ ਭਾਰੀ।
ਵਾਕਈ ਬੜੇ ਦੁੱਖ ਨੇ। ਵੇਖੋ ਮਨੁੱਖ ਨੂੰ ਕਿੰਨੇ ਸੋਗ ਹੋ ਜਾਂਦੇ। ਸੋਗ ਜਿੱਥੇ ਕੋਈ ਚਲਾ ਜਾਂਦਾ ਉਹਨੂੰ ਵੀ ਇਹ ਆਖਦੇ ਇਸ ਘਰ ਵਿੱਚ ਸੋਗ ਹੈ। ਪਰ ਕਈ ਜਿਉਂਦਿਆਂ ਨੂੰ ਹੀ ਮਨੁੱਖ ਨੂੰ ਸੋਗ ਨੇ। ਰੋਗ ਵੀ ਬੜੇ ਮਨੁੱਖ ਨੂੰ ਭੋਗਣੇ ਔਖੇ ਨੇ। ਪਾਤਸ਼ਾਹ ਜੀ ਨੇ ਤਾਂ ਹੀ ਦੱਸਿਆ ਦੁੱਖ ਵਿਛੋੜਾ, ਵਿਛੋੜੇ ਦਾ ਵੀ ਦੁੱਖ ਹੈ। ਆਹ ਜਿਹੜੇ ਦਿਨ ਚੱਲ ਰਹੇ ਨੇ ਸਾਹਿਬਜ਼ਾਦਿਆਂ ਦੇ, ਅਤੇ ਦੇਖ ਲਓ ਗੁਰੂ ਨੇ ਹੀ ਵਿਛੋੜਾ, ਨਹੀਂ ਤਾਂ ਵਿਛੋੜੇ ਨੂੰ ਹਰ ਕੋਈ ਬੰਦਾ ਮਾੜਾ ਹੀ ਗਿਣਦਾ। ਪਰ ਸਤਿਗੁਰੂ ਨੇ ਕਿਰਪਾ ਕੀਤੀ, ਜਿੱਥੇ ਸਾਹਿਬਜ਼ਾਦੇ ਵਿਛੜੇ, ਸਤਿਗੁਰੂ ਦਾ ਪਰਿਵਾਰ ਵਿਛੜਿਆ, ਆਹ ਦਿਹਾੜੇ ਚੱਲ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤਿਆਗਿਆ, ਛੱਡਿਆ, ਅਤੇ ਛੱਡ ਕੇ ਸਤਿਗੁਰੂ ਜੀ ਦਾ ਪਰਿਵਾਰ ਜਦੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਇੱਕ ਦਿੱਲੀ ਵੱਲ ਚਲਾ ਗਿਆ, ਇੱਕ ਸਹੇੜੀ ਪਿੰਡ ਗੰਗੂ ਦੇ ਉੱਧਰ ਨੂੰ ਚਲਾ ਗਿਆ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵੱਲ ਚਲੇ ਗਏ। ਅਤੇ ਪਾਤਸ਼ਾਹ ਕਹਿਣ ਲੱਗੇ, ਵੈਸੇ ਤਾਂ ਇਹ ਵਿਛੋੜਾ ਬਹੁਤ ਵੱਡਾ ਦੁੱਖ ਹੈ, ਪਰ ਜਿਨ੍ਹਾਂ ਕੋਲ ਵਾਹਿਗੁਰੂ ਦਾ ਨਾਮ ਹੈ ਉਹ ਵਿਛੋੜੇ ਨੂੰ ਵੀ ਝੱਲ ਲੈਂਦੇ ਹਨ, ਅਤੇ ਉਹਨੂੰ ਅਸੀਂ ਜਾ ਕੇ ਮੱਥਾ ਟੇਕਦੇ ਹਾਂ। ਗੁਰਦੁਆਰਾ ਸਾਹਿਬ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ। ਸ਼੍ਰੀ ਅਨੰਦਪੁਰ ਸਾਹਿਬ ਜਾਣ ਦੇ ਸਮੇਂ ਉਹ ਗੁਰਦੁਆਰਾ ਸਾਹਿਬ, ਉਹਦਾ ਨਾਮ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ। ਹੁਣ ਜਿੱਥੇ ਗੁਰੂ ਦਾ ਪਰਿਵਾਰ ਵਿਛੜਿਆ ਉਹਨੂੰ ਵੀ ਅਸੀਂ ਮੱਥਾ ਟੇਕਦੇ ਹਾਂ, ਕਿਉਂਕਿ ਇਹ ਮਨੁੱਖਤਾ ਦੇ ਭਲੇ ਵਾਸਤੇ ਵਿਛੋੜਾ ਕੀਤਾ ਸਤਿਗੁਰੂ ਨੇ ਆਪਣੇ ਪਰਿਵਾਰ ਦਾ, ਸਾਡੇ ਵਾਸਤੇ, ਸਾਨੂੰ ਸੁੱਖ ਦੇਣ ਦੇ ਵਾਸਤੇ ਆਪਣਾ ਪਰਿਵਾਰ ਵਿਛੋੜਿਆ, ਆਪ ਦੁੱਖ ਝੱਲਿਆ। ਸੂਲਾਂ ਸਰਾਈ ਕਰਾਂਗਾ, ਖੰਜਰ ਪਿਆਲੇ ਪੀਆਂਗਾ, ਮੇਰੇ ਪੰਥ ਨੂੰ ਸੁੱਖ ਮਿਲੇ, ਮੈਂ ਦੁੱਖਾਂ ਦੇ ਜੀਵਨ ਜੀਆਂਗਾ। ਹਰ ਇੱਕ ਬੰਦਾ ਕਹਿੰਦਾ ਮੈਂ ਸੁਖੀ ਰਵਾਂ, ਮੇਰਾ ਪਰਿਵਾਰ ਸੁਖੀ ਰਵੇ, ਪਰ ਪਾਤਸ਼ਾਹ ਜੀ ਨੇ ਆਖਿਆ ਨਹੀਂ ਦਾਤਾ, ਮੇਰੇ ਪੰਥ ਨੂੰ ਸੁੱਖ ਮਿਲੇ, ਮੇਰਾ ਪੰਥ ਸੁਖੀ ਰਹੇ, ਮੈਂ ਦੁੱਖਾਂ ਦੇ ਜੀਵਨ ਜੀਵਾਂਗਾ, ਮੈਂ ਦੁੱਖਾਂ ਦੇ ਜੀਵਨ ਜੀਵਾਂਗਾ। ਪੰਥ ਵਸੈ ਮੈਂ ਉੱਜੜਾਂ, ਮਨ ਚਾਉ ਘਨੇਰਾ, ਮੇਰਾ ਪੰਥ ਵਸਦਾ ਰਵੇ, ਮੈਂ ਉੱਜੜ ਜਾਵਾਂ। ਕੋਈ ਦੁਨੀਆਂ ਦੇ ਉੱਤੇ ਐਸਾ ਰਹਿਬਰ ਨਹੀਂ ਆਇਆ ਜਿਹੜਾ ਆਖੇ ਮੈਂ ਉੱਜੜ ਜਾਵਾਂ, ਪਰ ਸਤਿਗੁਰੂ ਪਾਤਸ਼ਾਹ, ਗੁਰੂ ਕਲਗੀਧਰ ਪਾਤਸ਼ਾਹ ਨੇ, ਉਹਨਾਂ ਨੇ ਸਾਡੇ ਵਾਸਤੇ ਗੁਰਦੁਆਰੇ ਸਾਹਿਬ ਦਾ ਨਾਮ, ਕਦੀ ਤੁਸੀਂ ਜਾਂਦੇ ਹੀ ਹੋ ਮੱਥਾ ਟੇਕਣ ਜਾਣਾ ਹੀ ਹੈ, ਸਾਹਿਬਜ਼ਾਦਿਆਂ ਵੱਡਿਆਂ ਦਾ ਜੋੜ ਮੇਲ, ਪਰਿਵਾਰ ਵਿਛੋੜਾ ਸਾਹਿਬ, ਇਹ ਸਾਰਾ ਚੱਲ ਰਿਹਾ ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ। ਪਰ ਉਸੇ ਵਿਦਵਾਨ ਨੇ ਲਿਖਿਆ ਕਤਲਗੜ੍ਹ ਸਾਹਿਬ, ਹੁਣ ਗੁਰਦੁਆਰੇ ਦਾ ਨਾਮ ਕਤਲਗੜ੍ਹ ਸਾਹਿਬ ਤਾਂ ਨਹੀਂ ਨਾ ਹੋਣਾ ਚਾਹੀਦਾ। ਗੁਰਦੁਆਰੇ ਤਾਂ ਜੀਵਨ ਮਿਲਦਾ, ਗੁਰਦੁਆਰੇ ਤਾਂ ਅਸੀਂ ਅਰਦਾਸ ਕਰਾਉਂਦੇ ਹਾਂ ਵੀ ਸੁੱਖ ਸ਼ਾਂਤੀ ਮਿਲਦੀ ਹੈ, ਗੁਰਦੁਆਰੇ ਤਾਂ ਬੱਚੇ ਮਿਲਦੇ ਨੇ ਹਰਿਮੰਦਰ ਸਾਹਿਬ। ਅਸੀਂ ਸਾਰੇ ਹੀ ਜਦੋਂ ਤਾਬਿਆ ਸਿੰਘ ਸਾਹਿਬਾਨ ਅਰਦਾਸੀਏ ਅਤੇ ਤੁਸੀਂ ਆ ਕੇ ਅਰਦਾਸਾਂ ਸੰਗਤ ਕਰਾਉਂਦੀ, ਸਾਨੂੰ ਬੱਚੇ ਦਿਓ ਜੀ, ਅਤੇ ਗੁਰੂ ਰਾਮਦਾਸ ਸਾਹਿਬ ਜੀ ਧੀਆਂ ਪੁੱਤਰ ਦਿੰਦੇ, ਗੁਰੂ ਰਾਮਦਾਸ ਸਾਹਿਬ ਜੀ ਸਾਰਾ ਕੁਝ ਦਿੰਦੇ। ਪਰ ਵੇਖ ਲਓ, ਸਾਡੇ ਵਾਸਤੇ ਸਤਿਗੁਰੂ ਨੇ ਆਪਣੇ ਬੱਚਿਆਂ ਨੂੰ ਉੱਥੇ ਕਤਲ ਕਰਾਇਆ ਅਤੇ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਕਤਲਗੜ੍ਹ ਸਾਹਿਬ। ਸਾਹਿਬਜ਼ਾਦੇ ਜਿੱਥੇ ਵੱਡੇ ਸ਼ਹੀਦ ਹੋਏ ਉਹਦਾ ਨਾਮ ਕਤਲਗੜ੍ਹ ਸਾਹਿਬ ਰੱਖਿਆ ਗਿਆ, ਅਤੇ ਤਾਂ ਹੀ ਉਸ ਵਿਦਵਾਨ ਨੇ ਲਿਖਿਆ ਹਿੰਦ ਮੈਂ ਏਕ ਤੀਰਥ ਹੈ ਯਾਤਰਾ ਕੇ ਲੀਏ, ਜਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਲੀਏ। ਜਿਸ ਤਰ੍ਹਾਂ ਪਿਓ ਨੇ ਪੁੱਤਰ ਧਰਮ ਦੇ ਵਾਸਤੇ ਵਾਰੇ, ਇਸ ਦੇਸ਼ ਦੇ ਵਾਸਤੇ ਵਾਰੇ, ਅਤੇ ਉਹਦਾ ਨਾਮ ਕਤਲਗੜ੍ਹ ਸਾਹਿਬ ਹੈ। ਪਾਤਸ਼ਾਹ ਜੀ ਜਿੱਥੇ ਛੋਟੇ ਸਾਹਿਬਜ਼ਾਦੇ, ਦਾਸ ਦਾ ਮੇਰਾ ਨਗਰ ਹੈ ਫਤਿਹਗੜ੍ਹ ਸਾਹਿਬ ਸਰਹੰਦ, ਉੱਥੇ ਉਸ ਛੋਟੇ ਸਾਹਿਬਜ਼ਾਦਿਆਂ ਦਾ ਸਥਾਨ ਹੈ, ਅਤੇ ਪਾਤਸ਼ਾਹ ਜੀ ਨੇ ਉਸੇ ਵਿਦਵਾਨ ਨੇ ਲਿਖਿਆ ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਸੀ ਬਸਦੀ ਸਰਹੰਦ ਇੱਟੋਂ ਕਾ ਢੇਰ ਸੀ, ਅਤੇ ਉਹ ਸਰਹੰਦ ਜਿਹੜੀ ਬਾਰਾਂ ਬਾਰਾਂ ਕੋਹ ਵਸਦੀ ਸੀ, ਜਿੱਥੇ ਫਤਿਹ ਦੇ ਉੱਤੇ ਬੈਨ ਲਾਈ ਹੋਈ ਸੀ, ਪਰ ਸਤਿਗੁਰੂ ਦੇ ਸਾਹਿਬਜ਼ਾਦਿਆਂ ਨੇ ਉਸ ਨੀਂਹ, ਆਪਾਂ ਨੀਂਹ ਜਿੰਨੇ ਬੈਠਿਆਂ ਕਹਿੰਦੇ ਮਕਾਨ ਦੀ ਨੀਂਹ ਰੱਖੀਏ, ਕੋਠੀ ਦੀ ਨੀਂਹ ਰੱਖੀਏ, ਬੜੀ ਡੂੰਘੀ ਨੀਂਹ ਰੱਖੀਏ, ਪਰ ਨੀਹਾਂ ਰੱਖੋ, ਵਧਾਈਆਂ ਨੇ ਤੁਹਾਨੂੰ ਕੋਠੀਆਂ ਦੀਆਂ ਨੀਹਾਂ ਰੱਖੋ, ਨੀਹਾਂ ਪੱਕੀਆਂ ਰੱਖੋ, ਪਰ ਨੀਹਾਂ ਰੱਖਣ ਵਾਲਿਓ ਯਾਦ ਰੱਖਣਾ ਸਰਹੰਦ ਦੀ ਨੀਂਹ ਵੱਲ ਵੀ ਧਿਆਨ ਰੱਖਣਾ, ਆਖੋ ਸਤਨਾਮ ਵੀ ਸਰਹੰਦ ਦੀਆਂ ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਚਿਣੇ ਗਏ, ਉਹ ਨੀਂਹ ਸਾਡੀ ਸਿੱਖੀ ਦੀ ਨੀਂਹ ਹੈ, ਉਹ ਪੰਥ ਦੀ ਨੀਂਹ ਹੈ। ਤੋ ਪਾਤਸ਼ਾਹ ਕਹਿਣ ਲੱਗੇ ਬੜੇ ਬੜੇ ਸੋਗ ਬੰਦੇ ਨੂੰ ਡਰਾ ਦਿੰਦੇ ਨੇ, ਰੋਗ ਡਰਾ ਦਿੰਦੇ ਨੇ, ਪਰ ਉੱਥੇ ਠੰਡਾ ਬੁਰਜ ਹੈ ਜਿਹੜਾ ਗਰਮੀਆਂ ਵਿੱਚ ਵੀ ਠੰਡਾ ਹੁੰਦਾ ਸੀ, ਪਰ ਵੇਖ ਲਓ ਹੁਣ ਆਪਾਂ ਇੱਥੇ ਰਹਿ ਰਹੇ ਹਾਂ, ਕਿੰਨੇ ਗਰਮ ਕੱਪੜੇ ਪਾਏ, ਪਰ ਸਾਹਿਬਜ਼ਾਦਿਆਂ ਦੇ ਇਹ ਪੋਹ ਦੇ ਮਹੀਨੇ ਵਿੱਚ ਉੱਥੇ ਛੋਟੇ ਜਾਂ ਛੋਟੇ ਬੱਚਿਆਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਜਾਂ ਬਜ਼ੁਰਗਾਂ ਨੂੰ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਂ 80 ਸਾਲ, ਉਹਦੇ ਕੋਲ ਵੀ ਕੋਈ ਗਰਮ ਕੱਪੜਾ ਨਹੀਂ ਸੀ, ਅਤੇ ਸਾਹਿਬਜ਼ਾਦੇ 7 ਸਾਲ ਦੇ 9 ਸਾਲ ਦੇ ਬੱਚਿਆਂ ਨੂੰ, ਪਰ ਉਹਨਾਂ ਨੂੰ ਪੋਹ ਦੇ ਮਹੀਨੇ ਦੀ ਠੰਡ ਨਹੀਂ ਲੱਗੀ, ਕਿਉਂਕਿ ਉਹਨਾਂ ਕੋਲ ਵਾਹਿਗੁਰੂ ਦਾ ਨਾਮ ਸੀ, ਉਹਨਾਂ ਨੇ ਕੁਰਬਾਨੀ ਕਰਨੀ ਸੀ, ਅਤੇ ਤਾਂ ਕਰਕੇ ਕੋਈ ਉਹਨਾਂ ਨੇ ਸਾਰੇ ਬਿਪਤਾ ਝੱਲ ਲਈਆਂ। ਪਾਤਸ਼ਾਹ ਕਹਿੰਦੇ ਰੋਗ ਸੋਗ ਰੋਗ ਬਿਪਤ ਅਤਿ ਭਾਰੀ, ਜਿੰਨੇ ਮਰਜ਼ੀ ਸੋਗ ਹੋਣ, ਰੋਗ ਹੋਣ, ਬਿਪਤਾ ਹੋਏ, ਇਹ ਵਾਹਿਗੁਰੂ ਦੇ ਨਾਮ ਨਾਲ ਖਤਮ ਹੋ ਜਾਂਦੇ ਹਨ।
ਦੋਰਾ ਭਾਈ ਜਪ ਨਾਮ ਮੁਰਾਰੇ,
ਇਹ ਦੂਰ ਹੋ ਜਾਂਦੇ ਵਾਹਿਗੁਰੂ ਦਾ ਨਾਮ ਜਪ ਕੇ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਾਰੇ ਸਿੱਖ ਪੰਥ ਨੇ 4 ਸਾਹਿਬਜ਼ਾਦੇ ਫਿਲਮ ਵੇਖੀ ਹੈ, ਪਰ ਜਿੱਥੇ ਫਿਲਮ ਵੇਖੀ ਹੈ ਬੱਚੇ ਇਮੋਸ਼ਨਲ ਹੋਏ, ਸਾਰਿਆਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਆਏ ਜਿਨ੍ਹਾਂ ਨੇ ਫਿਲਮ ਦੇਖੀ ਹੈ। ਪਰ ਨਾਲ ਜਿੱਥੇ ਫਿਲਮ ਵੇਖੀ ਹੈ ਉੱਥੇ ਜ਼ਰੂਰ ਆਪ ਜੀ ਦੇ ਅੱਗੇ ਬੇਨਤੀ ਕੀਤੀ ਜਾਂਦੀ, ਉਹਨਾਂ ਦੇ ਅਸਥਾਨ 'ਤੇ ਮੱਥਾ ਵੀ ਟੇਕਣਾ, ਸਰਹੰਦ ਦੀਆਂ ਨੀਹਾਂ, ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾ ਕੇ ਦਰਸ਼ਨ ਦੀਦਾਰੇ ਕਰਨੇ, ਚਮਕੌਰ ਦੀ ਗੜੀ ਵੇਖਣੀ, ਮਾਛੀਵਾੜੇ ਦਾ ਜੰਗਲ ਵੇਖਣਾ, ਜਿੱਥੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਇਹ ਸਾਰੇ ਆਪ ਜੀ ਨੇ ਦਰਸ਼ਨ ਦੀਦਾਰੇ ਜਾ ਕੇ ਕਰਨੇ ਹਨ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ,
ਦ੍ਰਿਸ਼ਟ ਧਾਰ, ਵਾਹਿਗੁਰੂ ਆਪ ਜੀ ਨੇ ਕਿਰਪਾ ਕੀਤੀ ਅਤੇ ਕਿਰਪਾ ਕਰਕੇ ਲੀਨੋ ਲੜ ਲਾਏ। ਲੜ ਕੇ ਰਹਿ, ਜਦੋਂ ਲੜਦਾ ਕੋਈ ਵੀ ਸ਼ਬਦ ਲੜਦਾ ਆਉਂਦਾ, ਫਿਰ ਅਸੀਂ ਆਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਲੜ ਆਪਣੇ ਚੋਲੇ ਦੇ ਕਲੀਆਂ ਦਾ ਫੜਾ ਕੇ ਆਪਣੇ ਪੱਲੇ ਦੇ ਨਾਲ 55 ਕਲੀਆਂ ਵਾਲਾ, ਅਤੇ ਉਹ ਰਾਜਿਆਂ ਨੂੰ ਮਹਾਰਾਜ ਨੇ ਮੁਕਤ ਕਰਾਇਆ ਅਤੇ ਗਵਾਲੀਅਰ ਦੇ ਕਿਲੇ ਵਿੱਚੋਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਵਾਹਿਗੁਰੂ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਦਾ ਪੱਲਾ ਪਕੜਾ ਦਿਓ। ਜਿਸ ਤਰ੍ਹਾਂ ਕੋਈ ਅੰਨੇ ਮਨੁੱਖ ਨੂੰ ਪੱਲਾ ਪਕੜਾ ਦਿੰਦਾ ਅਤੇ ਉਹ ਨੇਤਰਹੀਣ ਨਾਲ ਤੁਰਦਾ ਆਉਂਦਾ ਹੈ ਪੱਲਾ ਫੜਾ ਕੇ, ਬਾਂਹ ਫੜਾ ਕੇ, ਸਤਿਗੁਰੂ ਮਹਾਰਾਜ ਅਸੀਂ ਵੀ, ਸਾਡੇ 'ਤੇ ਕਿਰਪਾ ਕਰੋ ਅਤੇ ਸਾਨੂੰ ਲੀਨੋ ਲੜ ਲਾਏ। ਵਾਹਿਗੁਰੂ ਦਾ ਨਾਮ ਪੱਲਾ ਆਪ ਜੀ ਨੇ ਪਕੜਾ ਦਿੱਤਾ।
ਹਰ ਚਰਨ ਗਹੇ ਨਾਨਕ ਸਰਨਾਏ,
ਹਰ ਚਰਨ ਗਹੇ, ਹੁਣ ਵਾਹਿਗੁਰੂ ਦੇ ਚਰਨ ਕੀ ਹੈ? ਨਾਮ। ਵਾਹਿਗੁਰੂ ਦੇ ਚਰਨ ਕੀ ਹੈ? ਵਾਹਿਗੁਰੂ, ਵਾਹਿਗੁਰੂ ਨਾਮ ਜਪਣਾ। ਜਿਹੜਾ ਉਹਦੇ ਚਰਨ ਪਕੜ ਲੈਂਦਾ ਤਾਂ ਹੀ ਆਪਾਂ ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਸ਼ਾਮ ਨੂੰ ਪੜ੍ਹਦੇ ਸੁਣਦੇ ਹਾਂ ਅਤੇ ਵਾਹਿਗੁਰੂ ਪਾਈ ਗਹੇ ਜਬ ਤੇ ਤੁਮਰੇ, ਤਬ ਤੇ ਕੋਈ ਆਂਖ ਤਰੇ ਨਹੀਂ ਆਨਿਓ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਦਾਤਾ ਤੇਰੇ ਚਰਨ ਫਕੜ ਲਏ, ਅਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਵਾਹਿਗੁਰੂ ਅਸੀਂ ਤੁਹਾਡੇ ਚਰਨ ਪਕੜ ਲਏ, ਨਾਮ ਦੇ ਪੱਲਾ ਪਕੜ ਲਿਆ, ਨਾਨਕ ਸਰਨ ਆਏ, ਤੁਹਾਡੀ ਸ਼ਰਨ ਵਿੱਚ ਆ ਗਏ। ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਅਤੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਦੁੱਖ ਬਿਨਸ ਜਾਂਦੇ ਨੇ, ਇੱਥੇ ਸੁੱਖ ਹੀ ਸੁੱਖ ਮਿਲਦਾ ਹੈ। ਤੋ ਮਹਾਰਾਜ ਕਿਰਪਾ ਕਰਨ, ਸਾਡੇ ਅੱਜ ਦਾ ਫਰਮਾਨ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਮਨੁੱਖ ਦੇ ਅੰਦਰ ਜੋ ਟੇਢਾ ਪਾਣਾ ਹੈ, ਦੋਸ਼ ਨੇ, ਆਪਾਂ ਸੁਖਮਨੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਿ ਸਾਧ ਕੇ ਸੰਗ ਨਾ ਵਿੰਗਾ ਪੈਰ। ਗੁਰੂ ਦੇ ਸੰਗਤ ਕਰਨ ਦੇ ਨਾਲ, ਸਾਧੂਆਂ ਦੀ ਸੰਗਤ ਕਰਨ ਦੇ ਨਾਲ, ਸਤਸੰਗਤ ਕਰਨ ਦੇ ਨਾਲ ਮਨੁੱਖ ਦਾ ਮਨ, ਮਨੁੱਖ ਦਾ ਪੈਰ ਵਿੰਗਾ ਨਹੀਂ ਹੁੰਦਾ। ਤੋ ਸਾਡੀ ਇਹ ਕੀਤੀ ਹੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ,
ਤ੍ਰਿਸ਼ਟ ਧਾਰ
ਲੀਨੋ ਲੜ ਲਾਏ, ਹਰ ਚਰਨ ਗਏ ਨਾਨਕ ਸਰਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂਠਾ ਕਰ।